ਅੱਜ ਦੀਆਂ ਮੁੱਖ ਖਬਰਾਂ ਵਿੱਚ ਨਿਊ ਸਾਊਥ ਵੇਲਜ਼ ਵਿੱਚ ਕੋਵਿਡ-19 ਦੇ 262 ਨਵੇਂ ਮਾਮਲੇ ਹੋਏ ਦਰਜ, ਵਿਕਟੋਰੀਆ ਵਿੱਚ ਕੋਵਿਡ-19 ਤਾਲਾਬੰਦੀ ਦੀ ਮੁੜ ਸ਼ੁਰੂਆਤ, ਅਤੇ ਖੇਡਾਂ ਵਿੱਚ ਟੋਕੀਓ ਓਲੰਪਿਕਸ ਵਿੱਚ ਆਸਟ੍ਰੇਲੀਆ ਦੇ ਮੈਡਲਾਂ ਦੀ ਗਿਣਤੀ ਵਿੱਚ ਹੋਇਆ ਵਾਧਾ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਨਿਊ ਸਾਊਥ ਵੇਲਜ਼ ਨੇ ਮਹਾਮਾਰੀ ਦਾ ਹੁਣ ਤੱਕ ਦਾ ਸਭ ਤੋਂ ਭੈੜਾ ਦਿਨ ਦਰਜ ਕੀਤਾ ਹੈ, ਜਿਸ ਵਿੱਚ 262 ਨਵੇਂ ਸਥਾਨਕ ਮਾਮਲੇ ਅਤੇ 5 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਨੇ। ਮਰਨ ਵਾਲੇ ਸਾਰੇ ਵਿਅਕਤੀ 60 ਸਾਲ ਤੋਂ ਵੱਧ ਉਮਰ ਦੇ ਸਨ। 5 ਵਿੱਚੋਂ 4 ਨੂੰ ਟੀਕਾ ਨਹੀਂ ਲਗਾਇਆ ਗਿਆ ਸੀ, ਜਦੋਂ ਕਿ 5ਵੇਂ ਵਿਅਕਤੀ ਨੂੰ ਟੀਕੇ ਦੀ ਅਜੇ ਸਿਰਫ ਪਹਿਲੀ ਖੁਰਾਕ ਹੀ ਮਿਲੀ ਸੀ। ਰਾਜ ਨੇ 1,07,000 ਟੈਸਟਾਂ ਦਾ ਵੀ ਰਿਕਾਰਡ ਦਰਜ ਕੀਤਾ ਹੈ। ਪ੍ਰੀਮੀਅਰ ਗਲੈਡਿਸ ਬੈਰੇਜੀਕਲੀਅਨ ਦਾ ਕਹਿਣਾ ਹੈ ਕਿ ਹੰਟਰ ਅਤੇ ਅਪਰ ਹੰਟਰ ਖੇਤਰਾਂ ਵਿੱਚ ਵੀ ਮਾਮਲਿਆਂ ਦਾ ਪਤਾ ਲਗਾਇਆ ਗਿਆ ਹੈ ਅਤੇ ਉਹਨਾਂ ਖੇਤਰਾਂ ਨੂੰ ਅੱਜ ਰਾਤ ਤੋਂ 1 ਹਫ਼ਤੇ ਦੀ ਤਾਲਾਬੰਦੀ ਵਿੱਚ ਪਾ ਦਿੱਤਾ ਜਾਵੇਗਾ।
The local government areas impacted are Newcastle, Lake Macquarie, Maitland, Port Stephens, Cessnock, Dungog, Singleton and Muswellbrook. These community leaders and local leaders are being advised of this. That will commence at 5 p.m. tonight and go until midnight next Thursday. So a week similar to what occurred in Orange, and hopefully similar to what occurred in Orange, we'll see that community have its restrictions or stay at home lifted at that time.
ਵਿਕਟੋਰੀਆ ਆਪਣੀਆਂ ਆਖਰੀ ਕੋਵਿਡ-19 ਪਾਬੰਦੀਆਂ ਵਿੱਚ ਢਿੱਲ ਦੇਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਤਾਲਾਬੰਦੀ ਵਿੱਚ ਵਾਪਸ ਦਾਖਲ ਹੋ ਰਿਹਾ ਹੈ। ਅਧਿਕਾਰੀ 3 ਨਵੇਂ ਸਥਾਨਕ ਕੋਵਿਡ-19 ਮਾਮਲਿਆਂ ਬਾਰੇ ਚਿੰਤਤ ਨੇ, ਕਿਉਂਕਿ ਲਾਗ ਦਾ ਸਰੋਤ ਅਜੇ ਵੀ ਅਣਜਾਣ ਹੈ ਅਤੇ ਉਹ ਕਈ ਦਿਨਾਂ ਤੋਂ ਕਮਿਊਨਿਟੀ ਵਿੱਚ ਮੌਜੂਦ ਸੀ। ਉਹਨਾਂ ਵਿੱਚੋਂ ਇੱਕ ਅਲ ਤਕਵਾ ਕਾਲਜ ਵਿੱਚ ਇੱਕ ਅਧਿਆਪਕ ਹੈ, ਜਿਸਨੇ ਕਿ ਲਗਭਗ 2,500 ਸਟਾਫ, ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਕੁਆਰੰਟੀਨ ਵਿੱਚ ਭੇਜ ਦਿੱਤਾ ਹੈ। ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਤਾਲਾਬੰਦੀ ਪਿਛਲੀ ਵਾਰ ਦੇ ਨਿਯਮਾਂ ਵਾਂਗ ਘੱਟੋ ਘੱਟ 7 ਦਿਨਾਂ ਲਈ ਜਾਰੀ ਰਹੇਗੀ।
Can't tell you how disappointed I am to have to be here doing this again, but with so few in the community with one vaccination, let alone two, I literally have no choice but to accept advice and we to collectively to make this important decision to keep Victorians safe. The alternative is we let this run, it gets away from us, and our hospitals will be absolutely overwhelmed.
Queensland ਵਿੱਚ 50,000 ਤੋਂ ਵੱਧ ਟੈਸਟਾਂ ਦੇ ਨਾਲ ਕੋਵਿਡ-19 ਦੇ 16 ਸਥਾਨਕ ਨਵੇਂ ਮਾਮਲੇ ਦਰਜ ਕੀਤੇ ਗਏ ਨੇ, ਜਿਨ੍ਹਾਂ ਵਿੱਚੋਂ 4 ਮਾਮਲੇ ਛੂਤਕਾਰੀ ਹੋਣ ਸਮੇਂ ਸਮਾਜ ਵਿੱਚ ਸਰਗਰਮ ਸਨ। ਇਹ 2020 ਵਿੱਚ ਕੋਵਿਡ ਦੀ ਪਹਿਲੀ ਲਹਿਰ ਤੋਂ ਬਾਅਦ ਰਾਜ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਕੋਪ ਹੈ, ਪਰ ਰਾਜ ਦੇ ਦੱਖਣ ਪੂਰਬ ਦਾ ਉਦੇਸ਼ 4 ਦਿਨਾਂ ਦੇ ਸਮੇਂ ਵਿੱਚ ਤਾਲਾਬੰਦੀ ਤੋਂ ਬਾਹਰ ਆਉਣਾ ਹੈ। ਅਧਿਕਾਰੀ ਗੋਲਡ ਕੋਸਟ ਤੋਂ ਨੂਸਾ ਤੱਕ ਕੁਈਨਜ਼ਲੈਂਡ ਵਾਸੀਆਂ ਨੂੰ ਬੇਨਤੀ ਕਰ ਰਹੇ ਨੇ ਕਿ ਉਹ ਸਿਰਫ ਜ਼ਰੂਰੀ ਵਸਤੂਆਂ ਲਈ ਹੀ ਘਰ ਤੋਂ ਬਾਹਰ ਜਾਣ ਅਤੇ ਇੱਥੋਂ ਤੱਕ ਕਿ ਆਨਲਾਈਨ ਖਰੀਦਦਾਰੀ ਨੂੰ ਵੀ ਸੀਮਤ ਕਰਨ ਬਾਰੇ ਵਿਚਾਰ ਕਰਨ। ਮੁੱਖ ਸਿਹਤ ਅਧਿਕਾਰੀ ਜੈਨਟ ਯੰਗ ਦਾ ਕਹਿਣਾ ਹੈ ਕਿ 4 ਲੋਕ ਛੂਤਕਾਰੀ ਹੋਣ ਸਮੇਂ ਤਕਰੀਬਨ 5 ਦਿਨਾਂ ਲਈ ਕਮਿਊਨਿਟੀ ਵਿੱਚ ਮੌਜੂਦ ਸਨ ਅਤੇ ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਨਵੀਆਂ ਐਕਸਪੋਜ਼ਰ ਸਾਈਟਾਂ ਦੀ ਸੂਚੀ ਬਾਰੇ ਸਰਕਾਰ ਦੀ ਵੈਬਸਾਈਟ ਤੇ ਜਾ ਕੇ ਜਾਣਕਾਰੀ ਹਾਸਲ ਜ਼ਰੂਰ ਕਰਨ।
So could everyone please check that you haven't been to one of those new exposure venues or one of the other exposure venues that are already on the site. The message going forward, please, any symptoms at all, anywhere in Queensland, but particularly in the southeast corner, come forward and get tested immediately.
ਨਿਊ ਸਾਊਥ ਵੇਲਜ਼ ਦੇ ਇੱਕ ਯਾਤਰੀ ਦੁਆਰਾ ਲਾਗ ਦਾ ਸਕਾਰਾਤਮਕ ਟੈਸਟ ਕੀਤੇ ਜਾਣ ਤੋਂ ਬਾਅਦ ਤਸਮਾਨੀਆ ਨੇ 1 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਕੋਵਿਡ-19 ਦਾ ਆਪਣਾ ਪਹਿਲਾ ਮਾਮਲਾ ਦਰਜ ਕੀਤਾ ਹੈ। 31 ਸਾਲਾ ਵਿਅਕਤੀ 2 ਅਗਸਤ ਨੂੰ ਲੌਨਸੈਸਟਨ ਪਹੁੰਚਿਆ ਅਤੇ ਉਸਨੂੰ ਹੋਟਲ ਕੁਆਰੰਟੀਨ ਵਿੱਚ ਦਾਖਲ ਹੋਣ ਲਈ ਨਿਰਦੇਸ਼ ਦਿੱਤਾ ਗਿਆ ਕਿਉਂਕਿ ਉਸ ਕੋਲ ਪ੍ਰਵਾਨਿਤ ਦਾਖਲਾ ਪਾਸ ਨਹੀਂ ਸੀ। ਉਸਨੂੰ 4 ਅਗਸਤ ਨੂੰ ਨਿਊ ਸਾਊਥ ਵੇਲਜ਼ ਵਾਪਸ ਭੇਜ ਦਿੱਤਾ ਗਿਆ। ਪ੍ਰੀਮੀਅਰ ਪੀਟਰ ਗਟਵੇਨ ਦਾ ਕਹਿਣਾ ਹੈ ਕਿ ਉਹ ਆਦਮੀ ਕਿਸੇ ਵੀ ਸਮੇਂ ਕਮਿਊਨਿਟੀ ਵਿੱਚ ਸਰਗਰਮ ਨਹੀਂ ਸੀ। ਪਰ ਜਿਸ ਫਲਾਈਟ ਕੋਰੀਡੋਰ ਰਾਹੀਂ ਉਸਨੇ ਯਾਤਰਾ ਕੀਤੀ ਉਹ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
This includes the flight from Melbourne, and I just want to mention that at the moment that flight from Melbourne to Launceston, which departed Melbourne on the 2nd of August at 10:40 a.m. and arrived at 11:40 a.m. was Virgin Flight 1364. And anyone that travelled on that flight on that day should immediately self-isolate and wait for public health to contact them.
New South Wales ਅਤੇ Queensland ਲਈ ਟੀਕੇ ਦੀ ਸਪਲਾਈ ਅੱਗੇ ਲਿਆਂਦੀ ਜਾਵੇਗੀ ਕਿਉਂਕਿ ਦੋਵੇਂ ਰਾਜ ਲਾਗ ਦੇ ਡੈਲਟਾ ਰੂਪ ਨਾਲ ਨਜਿੱਠ ਰਹੇ ਨੇ। New South Wales ਨੂੰ ਤੇਜ਼ੀ ਨਾਲ Pfizer ਵੈਕਸੀਨ ਦੀਆਂ 1,80,000 ਤੋਂ ਵੱਧ ਖੁਰਾਕਾਂ ਦਿੱਤੀਆਂ ਜਾਣਗੀਆਂ ਜਦੋਂ ਕਿ ਕੁਈਨਜ਼ਲੈਂਡ ਲਈ ਅਗਲੇ 15 ਵਾੜੇ ਵਿੱਚ 1,12,000 ਖੁਰਾਕਾਂ ਦੀ ਸਪੁਰਦਗੀ ਕੀਤੀ ਜਾਵੇਗੀ। ਆਸਟ੍ਰੇਲੀਆ ਨੇ ਹੁਣ ਆਪਣੀ 16 ਅਤੇ ਇਸ ਤੋਂ ਵੱਧ ਉਮਰ ਦੀ 20% ਆਬਾਦੀ ਦਾ ਟੀਕਾ ਲਗਾਇਆ ਹੈ ਪਰ ਇਹ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਨਾਲੋਂ ਅਜੇ ਵੀ ਪਿੱਛੇ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਖੁਰਾਕਾਂ ਨੂੰ ਤੁਰੰਤ ਜ਼ਰੂਰਤ ਨੂੰ ਪੂਰਾ ਕਰਨ ਲਈ ਉਪਲਬਧ ਕਰਵਾਇਆ ਜਾ ਰਿਹਾ ਹੈ।
Now we haven't taken those doses from other states or territories. We haven't done it in a way that would mean that the vaccination program would be slowed in other parts of the country. That would be dangerous because the whole program needs to go forward. And so we didn't want to have appointments cancelled in other parts of the country.
ਆਸਟ੍ਰੇਲੀਅਨ ਫੂਡ ਨਿਰਮਾਤਾ SPC ਦੇਸ਼ ਦੀ ਪਹਿਲੀ ਐਸੀ ਕੰਪਨੀ ਬਣ ਜਾਵੇਗਾ ਜਿਸਨੇ ਇਹ ਆਦੇਸ਼ ਦਿੱਤਾ ਹੈ ਕਿ ਕੰਪਨੀ ਦੇ ਕਿਸੇ ਵੀ ਸਥਾਨ ਤੇ ਦਾਖਲਾ ਲੈਣ ਲਈ ਨਵੰਬਰ ਦੇ ਅੰਤ ਤੱਕ ਇਸ ਦੇ ਸਾਰੇ ਸਟਾਫ ਨੂੰ ਪੂਰੀ ਤਰ੍ਹਾਂ ਟੀਕਾ ਲੱਗਿਆ ਹੋਣਾ ਚਾਹੀਦਾ ਹੈ। ਸਾਰੇ SPC ਸਟਾਫ ਕੋਲ ਟੀਕੇ ਦੀ ਘੱਟੋ ਘੱਟ ਪਹਿਲੀ ਖੁਰਾਕ 15 ਸਤੰਬਰ 2021 ਤੱਕ ਨਿਰਧਾਰਤ ਹੋਣੀ ਚਾਹੀਦੀ ਹੈ। ਪਹਿਲੀ ਖੁਰਾਕ ਅਕਤੂਬਰ ਦੇ ਆਖੀਰ ਤੱਕ ਦਿੱਤੀ ਜਾਵੇਗੀ ਅਤੇ SPC ਸਾਈਟ ਤੇ ਆਉਣ ਵਾਲੇ ਲੋਕਾਂ ਨੂੰ ਵੀ ਟੀਕਾ ਲੱਗਿਆ ਹੋਣਾ ਚਾਹੀਦਾ ਹੈ। SPC ਦੇ ਚੇਅਰਮੈਨ ਹੁਸੈਨ ਰਿਫਾਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਤਾਲਾਬੰਦੀ ਸਥਾਈ ਨਹੀਂ ਹੈ ਅਤੇ ਦੇਸ਼ ਲਈ ਅੱਗੇ ਵਧਣ ਦਾ ਇੱਕੋ ਇੱਕ ਰਸਤਾ ਟੀਕਾਕਰਨ ਹੈ। ਜਿਹੜੇ ਲੋਕ ਪਹਿਲਾਂ ਤੋਂ ਮੌਜੂਦ ਸਥਿਤੀਆਂ ਕਾਰਨ ਟੀਕਾ ਪ੍ਰਾਪਤ ਕਰਨ ਵਿੱਚ ਅਸਮਰਥ ਨੇ ਉਹਨਾਂ ਦੇ ਕੇਸ ਦੇ ਆਧਾਰ ਤੇ ਵਿਚਾਰ ਕੀਤਾ ਜਾਵੇਗਾ। ਵਿਸ਼ਵ ਸਿਹਤ ਸੰਗਠਨ ਘੱਟੋ ਘੱਟ ਸਤੰਬਰ ਦੇ ਆਖੀਰ ਤੱਕ COVID-19 ਟੀਕੇ ਦੇ ਬੂਸਟਰਾਂ ਤੇ ਰੋਕ ਲਗਾਉਣ ਦੀ ਮੰਗ ਕਰ ਰਿਹਾ ਹੈ ਕਿਉਂਕਿ ਅਮੀਰ ਅਤੇ ਗਰੀਬ ਦੇਸ਼ਾਂ ਵਿਚਕਾਰ ਟੀਕਿਆਂ ਵਿੱਚ ਪਾੜਾ ਵੱਧਦਾ ਜਾ ਰਿਹਾ ਹੈ। ਉੱਚ ਆਮਦਨੀ ਵਾਲੇ ਦੇਸ਼ਾਂ ਨੇ ਮਈ ਵਿੱਚ ਹਰ 100 ਲੋਕਾਂ ਲਈ ਲਗਭਗ 50 ਖੁਰਾਕਾਂ ਦਾ ਪ੍ਰਬੰਧ ਕੀਤਾ ਅਤੇ WHO ਦੇ ਅਨੁਸਾਰ ਇਹ ਗਿਣਤੀ ਦੁੱਗਣੀ ਹੋ ਗਈ ਹੈ। WHO ਦੇ ਡਾਇਰੈਕਟਰ ਜਨਰਲ ਦੇ ਸੀਨੀਅਰ ਸਲਾਹਕਾਰ ਡਾਕਟਰ ਬਰੂਸ ਇਲਵਰਡ ਦਾ ਕਹਿਣਾ ਹੈ ਕਿ ਸਾਰੇ ਲੋਕਾਂ ਨੂੰ ਡੈਲਟਾ ਰੂਪ ਤੋਂ ਸੁਰੱਖਿਅਤ ਕਰਨਾ ਜ਼ਰੂਰੀ ਹੈ ਨਾ ਕਿ ਸਿਰਫ ਉੱਚ ਆਮਦਨੀ ਵਾਲੇ ਦੇਸ਼ਾਂ ਦੇ ਲੋਕਾਂ ਨੂੰ।
And if we continue to put strain on vaccines by now going into third, fourth doses or whatever in areas that already have high coverage, we just will not be able to catch up. So really it's a call again for that global solidarity to achieve the coverage we need to have the biggest possible public health impact and get the world out of this crisis as rapidly as possible.
ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਆਸਟ੍ਰੇਲੀਆ ਨੇ ਅੱਜ ਦੁਪਹਿਰ ਨੂੰ ਵੱਖਰੀਆਂ ਖੇਡਾਂ ਵਿੱਚ ਲਗਭਗ 10 ਮਿੰਟ ਦੇ ਅੰਦਰ ਜਿੱਤ ਹਾਸਲ ਕਰਨ ਤੋਂ ਬਾਅਦ ਇੱਕੋ ਓਲੰਪਿਕ ਖੇਡਾਂ ਵਿੱਚ ਆਪਣੇ ਹੁਣ ਤੱਕ ਦੇ ਸਭ ਤੋਂ ਵੱਧ ਗੋਲਡ ਮੈਡਲ ਜਿੱਤੇ ਨੇ। ਗੋਲਡ ਕੋਸਟ ਦੇ 18 ਸਾਲਾ ਕੀਗਨ ਪਾਮਰ ਸਕੇਟਬੋਰਡਿੰਗ ਵਿੱਚ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਆਸਟ੍ਰੇਲੀਅਨ ਬਣ ਗਏ ਨੇ। ਜ਼ਿਕਰਯੋਗ ਗੱਲ ਇਹ ਹੈ ਕਿ ਇਸ ਖੇਡ ਨੂੰ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਉਧਰ 22 ਸਾਲਾਂ ਟੌਮ ਗ੍ਰੀਨ ਅਤੇ ਜੀਨ ਵੈਂਡਰ ਵੈਸਟਹੈਜੂਨ ਨੇ ਪੁਰਸ਼ ਕਾਇਕ ਡਬਲ ਦੇ 1000 ਮੀਟਰ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਨਾਲ ਆਸਟ੍ਰੇਲੀਆ ਦੇ ਮੈਡਲਾਂ ਦੀ ਕੁੱਲ ਗਿਣਤੀ 17 ਹੋ ਗਈ ਹੈ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 73 ਸੈਂਟ, ਭਾਰਤ ਵਿੱਚ 54 ਰੁਪਏ 92 ਪੈਸੇ ਅਤੇ ਪਾਕਿਸਤਾਨ ਵਿੱਚ 121 ਰੁਪਏ 40 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ ਦੇ ਮੌਸਮ ਦੇ ਵੇਰਵੇ ਦਾ। ਕੱਲ ਦੇ ਮੌਸਮ ਦੇ ਵੇਰਵੇ ਅਨੁਸਾਰ ਮੈਲਬਰਨ ਅਤੇ ਐਡੀਲੇਡ ਥੋੜੀਆਂ ਬਹੁਤ ਕਣੀਆਂ, ਤਾਪਮਾਨ ਕ੍ਰਮਵਾਰ 15 ਅਤੇ 15 ਡਿਗਰੀ। ਕੈਨਬਰਾ ਅਤੇ ਹੋਬਾਰਟ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ ਕ੍ਰਮਵਾਰ 15 ਅਤੇ 14 ਡਿਗਰੀ। ਸਿਡਨੀ, ਬ੍ਰਿਸਬੇਨ ਅਤੇ ਪਰਥ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 20, 21 ਅਤੇ 22 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।